ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਮਨ ਜਿਉਂ ਆਪਣੇ ਪ੍ਰਭ ਭਾਵ ਨੀਚੋ ਨੀਚ ਨੀਚ ਆਤ ਨਾਨਾ ਹੋਏ ਗਰੀਬ ਬੁਲਾਵ ਮਨ ਜੋ ਆਪਣੇ ਪ੍ਰਭ ਭਾਵ ਨੀਚੋ ਨੀਚ ਨੀਚ ਆਤ ਨਾਨਾ ਹੋਏ ਗਰੀਬ ਬੁਲਾਵ ਰਹਾਉ ਅਨਕ ਅਡੰਬਰ ਮਾਇਆ ਕੇ ਬਿਰਥੇ ਤਾਸੁ ਪ੍ਰੀਤ ਕਟਾਵੋ ਜੋ ਆਪਣੋ ਸੁਆਮੀ ਸੁਖ ਮਾਨੈ ਤਾਂ ਮੈਂ ਸੋਭਾ ਪਾਵੋ ਦਾਸਨ ਦਾਸ ਰੀਣ ਦਾਸਨ ਕੀ ਜਨ ਕੀ ਟਹਿਲ ਕਮਾਵੋ ਸਰਬ ਸੁਖ ਬੜਿਆਈ ਨਾਨਕ ਜੀਵ ਮੁਖ ਬੁਲਾਵੋ ਦਾਸਨ ਦਾਸ ਰੀਣ ਦਾਸਨ ਕੀ ਜਨ ਕੀ ਟਹਿਲ ਕਮਾਵੋ ਸਰਬ ਸੁਖ ਬੜਿਆਈ ਨਾਨਕ ਜੀਵ ਮੁਖ ਹੋ ਬੁਲਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨ ਤੁਮਰੀ ਮਹਿਮਾ ਬਰਨ ਨਾ ਸਕੋਂ ਤੂੰ ਠਾਕੁਰ ਊਚ ਭਗਵਾਨ ਜੀਤਾ ਜੀਓ ਪਿੰਡ ਸਭ ਤੇਰਾ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਕਰੀ ਵਖਿਆਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਕਰੀ ਵਖਿਆਨ। ਪਰਮ ਪੂਜੀਏ ਪਾਦ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ ਸ਼ਾਹੇ ਸ਼ਹਿਨਸ਼ਾਹ ਛਤਰ ਚਵਰ ਤਖ਼ਤ ਦੇ ਮਾਲਿਕ ਰੂਹਾਨੀਅਤ ਦੇ ਮੁਜੱਸਮੇ ਕਲਯੁੱਗ ਦੇ ਬੋਹਿਤ ਤਰਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਨਿਤਨੇਮੀ ਪ੍ਰੇਮੀ ਗੁਰੂ ਕੀ ਸਾਧ ਸੰਗਤ ਆਪ ਜੀ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾਉਂਦੇ ਹੋਏ ਗੁਰੂ ਦੀ ਅਸੀਸ ਦੇ ਪਾਤਰ ਬਣਨ ਦੇ ਲਈ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਡਿੱਠੈ ਸਭੇ ਥਾਵ ਨਹੀਂ ਤੁਧ ਜਿਹਾ ਬਦਹੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਗਰੀ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਕੇ ਦਰਬਾਰ ਜੀ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਦੇ ਇਲਾਹੀ ਫੁਰਮਾਨ ਸਰਵਣ ਕੀਤੇ ਨੇ ਉਸ ਦੀ ਵਿਚਾਰ ਕਹਿਣ ਸੁਣਨ ਦੇ ਲਈ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਆਓ ਸਮੁੱਚੀ ਸੰਗਤ ਮਾਈ ਭਾਈ ਪਿਆਰ ਵਿੱਚ ਭਿੱਜ ਕੇ ਰਸਨਾ ਨੂੰ ਪਵਿੱਤਰ ਕਰਨ ਦੇ ਲਈ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਮਨ ਜਿਉਂ ਆਪਣੇ ਪ੍ਰਭ ਭਾਵੋ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਪੰਚਮ ਗੁਰਦੇਵ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਸਾਹਿਬਾਨਾਂ ਦੀ ਗੁਰਸਿੱਖਾਂ ਦੀ ਪੱਟਾਂ ਦੀ ਭਗਤਾਂ ਦੀ ਬਾਣੀ ਇਕੱਤਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਸੰਪਾਦਨਾ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਭਾਦਰੋ ਸ਼ੁਦੀ ਏਕਮ ਨੂੰ ਪ੍ਰਕਾਸ਼ ਕਰਕੇ ਗੁਰਦਾਤਾਰ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਥਾਪ ਕੇ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਉਪਦੇਸ਼ ਦੇ ਨਾਲ ਜੋੜਨ ਦੀ ਬਖਸ਼ਿਸ਼ ਕੀਤੀ। ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਪਵਿੱਤਰ ਅਗਵਾਈ ਬਖਸ਼ਿਸ਼ ਕਰਨ ਦੇ ਲਈ ਕਿ ਸਿੱਖ ਕਿਸੇ ਹੋਰ ਥਾਂ ਦੇ ਉੱਤੇ ਨਾ ਭਟਕਦਾ ਰਹੇ, ਸਿੱਖ ਨੇ ਅਗਵਾਈ ਲੈਣੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸੋਂ ਲੈਣੀ ਹੈ, ਕਿਉਂਕਿ ਗੁਰਦੇਵ ਪਾਤਸ਼ਾਹ ਜੀ ਨੇ ਇਹ ਮਹਾਨ ਬਖਸ਼ਿਸ਼ ਕੀਤੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ 31 ਰਾਗ ਹਨ ਉਹਨਾਂ ਵਿੱਚ ਦੇਵ ਗੰਧਾਰੀ ਰਾਗ ਦੇ ਵਿੱਚ ਮੇਰੇ ਗੁਰਦੇਵ ਪਾਤਸ਼ਾਹ ਜੀ ਨੇ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ। ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ ਇੱਥੋਂ ਇਹਨਾਂ ਅੰਮ੍ਰਿਤ ਬਚਨਾਂ ਦੀ ਪ੍ਰਾਰੰਭਤਾ ਕੀਤੀ ਗਈ ਹੈ। ਦੇਵ ਗੰਧਾਰੀ ਅੱਗੇ ਮਹੱਲਾ ਪੰਜਵਾਂ ਭਾਵੇਂ ਨਹੀਂ ਲਿਖੇ ਹੈ, ਇਹ ਸਾਰੇ ਸ਼ਬਦ ਜਿੱਥੇ ਵੀ ਦੇਵ ਗੰਧਾਰੀ ਸ਼ਬਦ ਆਉਂਦਾ ਹੈ ਉਹ ਪੰਚਮ ਗੁਰਦੇਵ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਹਨ। ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਦੇਵ ਗੰਧਾਰੀ। ਦੇਵ ਗੰਧਾਰੀ ਰਾਗ ਦਾ ਨਾਮ ਹੈ। ਇਸ ਦੇ ਵਿੱਚ ਗੁਰਦੇਵ ਪਾਤਸ਼ਾਹ ਨੇ ਦੂਸਰੇ ਘਰ ਸੁਰਤਾਲ ਦੇ ਵਿੱਚ ਗਾਇਨ ਕਰਨ ਦੀ ਹਦਾਇਤ ਕੀਤੀ ਗੁਰੂ ਕੇ ਕੀਰਤਨੀਆਂ ਸਿੰਘਾਂ ਨੂੰ ਤੇ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਣ ਦੇ ਲਈ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਮਨ ਜੋ ਆਪਣੇ ਪ੍ਰਭ ਭਾਵ, ਇਹ ਸ਼ਬਦ ਬਿਲਕੁਲ ਭਾਵੇਂ ਛੋਟਾ ਹੈ, ਇਹਦੇ ਅਰਥ ਵਿਦਵਾਨਾਂ ਨੇ ਆਪਣੇ ਆਪਣੇ ਵਿਚਾਰ ਦੇ ਨਾਲ ਕੀਤੇ ਨੇ। ਕਿਸੇ ਨੇ ਉੱਤਮ ਪੁਰਖ ਦੇ ਵਿੱਚ ਕੀਤੇ ਨੇ, ਕਿਸੇ ਨੇ ਮੱਧਮ ਪੁਰਖ ਦੇ ਵਿੱਚ ਕੀਤੇ, ਕਿਸੇ ਅੰਨ ਪੁਰਖ ਦੇ ਵਿੱਚ ਕੀਤੇ ਨੇ। ਅਗਰ ਜੇਕਰ ਅਸੀਂ ਇਸ ਪਾਵਨ ਬਚਨਾਂ ਨੂੰ ਗਹੁ ਦੇ ਨਾਲ ਪੜ੍ਹਾਂਗੇ, ਗਹੁ ਦੇ ਨਾਲ ਸੁਣਾਂਗੇ ਤੇ ਇੱਕ ਗੱਲ ਸਪਸ਼ਟਤਾ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਹੈ, ਇਹਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਬੜੀ ਆਜ਼ਦੀ ਦੇ ਵਿੱਚ, ਨਿਮਰਤਾ ਦੇ ਵਿੱਚ, ਗਰੀਬੀ ਦੇ ਵਿੱਚ, ਮਨ ਦੀ ਗਰੀਬੀ ਜਿਹੜੀ ਆ ਉਹਦੇ ਵਿੱਚ ਗੁਰਦੇਵ ਪਾਤਸ਼ਾਹ ਨੇ ਬੇਨਤੀ ਰੂਪ ਦੇ ਵਿੱਚ ਅੰਮ੍ਰਿਤ ਬਚਨ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਉਚਾਰਨ ਕੀਤੇ ਨੇ। ਇਸ ਕਰਕੇ ਇਹਨਾਂ ਸ਼ਬਦਾਂ ਦਾ ਜੋ ਅਰਥ ਹੈ ਉੱਤਮ ਪੁਰਖ ਦੇ ਵਿੱਚ ਕੀਤਾ ਜਾਏਗਾ। ਭਾਵੇਂ ਵਿਦਵਾਨਾਂ ਨੇ, ਲਿਖਾਰੀਆਂ ਨੇ ਆਪਣੇ ਆਪ ਕੀਤੇ ਨੇ, ਕਿਉਂਕਿ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਮੈਂ ਬਿਲਕੁਲ ਸਹੀ ਅਰਥ ਕੀਤੇ ਨੇ। ਇਹਦਾ ਕੋਈ ਨਿਰਣਾ ਨਹੀਂ ਕਰ ਸਕਦਾ ਕਿ ਮੇਰਾ ਅਰਥ ਜਿਹੜਾ ਨਿਰਣਾਇਕ ਹੋ ਸਕਦਾ। ਇੱਕ ਵਾਰੀ ਪੰਦਾਤਾਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਿਤਾ ਜੀ ਨੂੰ ਸੰਗਤਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਸਾਨੂੰ ਜਪਜੀ ਸਾਹਿਬ ਜੀ ਦੇ ਅਰਥ ਸੁਣਾਓ, ਜਪਜੀ ਸਾਹਿਬ ਜੀ ਦੇ ਅਰਥ ਸੁਣਾਓ, ਸਾਨੂੰ ਕਿਰਪਾ ਕਰੋ। ਭਾਈ ਗੋਪਾਲੇ ਤੋਂ ਵੀ ਸਤਿਗੁਰਾਂ ਨੇ ਜਪਜੀ ਸਾਹਿਬ ਜੀ ਦਾ ਪਾਠ ਸਰਵਣ ਕੀਤਾ ਸੀ ਤੇ ਗੁਰਦੇਵ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਹੈ ਇਹ ਬਹੁਤ ਕਠਿਨ, ਪਰ ਸੰਗਤ ਦੀ ਆਗਿਆ ਹੈ ਤੇ ਅਸੀਂ ਤੁਹਾਨੂੰ ਜਪਜੀ ਸਾਹਿਬ ਜੀ ਦੇ ਅਰਥ ਯਤਨ ਕਰਦੇ ਹਾਂ ਸਰਵਣ ਕਰਵਾਉਣ ਦਾ। ਤੇ ਇਤਿਹਾਸ ਕਹਿੰਦੇ ਕਿ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾ ਇੱਕ ਮਹੀਨੇ ਵਿੱਚ ਜਪਜੀ ਸਾਹਿਬ ਜੀ ਦੇ ਅਰਥ ਕੀਤੇ। ਇੱਕ ਮਹੀਨੇ ਵਿੱਚ, ਜਦੋਂ ਇੱਕ ਮਹੀਨੇ ਵਿੱਚ ਜਪਜੀ ਸਾਹਿਬ ਜੀ ਦੇ ਅਰਥ ਸੁਣਾਏ ਨਾ ਤੇ ਸੰਗਤਾਂ ਬਹੁਤ ਪ੍ਰਸੰਨ ਹੋਈਆਂ, ਗਦਗਦ ਹੋਈਆਂ, ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਕੀਤਾ। ਸਾਹਿਬ ਜੀ ਆਪ ਜੀ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਨੇ, ਸਾਡੇ ਮਨ ਦੇ ਭਰਮ ਭੁਲੇਖੇ ਨਿਕਲ ਗਏ ਨੇ, ਕਿਉਂਕਿ ਸਤਿਗੁਰਾਂ ਦੀ ਜਿਹੜੀ ਬਾਣੀ ਹੈ ਨਾ ਇਹ ਕਿਸੇ ਪ੍ਰਕਾਰ ਦਾ ਭਰਮ ਭੁਲੇਖਾ ਨਹੀਂ ਰਹਿਣ ਦਿੰਦੀ ਹੈ। ਧਾਰਮਿਕ ਗ੍ਰੰਥ ਤੇ ਸਾਰੇ ਸਤਿਕਾਰਯੋਗ ਨੇ, ਸਾਰਿਆਂ ਵਿੱਚ ਪ੍ਰਭੂ ਦੀ ਬਾਤ ਹੈ, ਕਿਸੇ ਵਿੱਚ ਥੋੜ੍ਹੀ ਹੈ, ਕਿਸੇ ਵਿੱਚ ਬਹੁਤੀ ਹੈ। ਔਰ ਸਾਰੇ ਜਿਤਨੇ ਵੀ ਧਰਮ ਗ੍ਰੰਥ ਨੇ ਨਾ ਉਹ ਪਰਮੇਸ਼ਰ ਦੀਆਂ ਗੱਲਾਂ ਕਰਦੇ ਨੇ। ਅਦਰ ਬੁੱਕਸ ਟਾਕ ਆਫ ਗੋਡ, ਅਮੈਰੀਕਾ ਦੇ ਵਾਹਿਗੁਰੂ, ਇੰਗਲੈਂਡ ਦੇ ਇੱਕ ਵਿਦਵਾਨ ਨੇ ਇਹ ਗੱਲ ਕਹੀ ਹੈ ਕਿ ਬਾਕੀ ਜਿਤਨੀਆਂ ਵੀ ਧਾਰਮਿਕ ਪੁਸਤਕਾਂ ਨੇ, ਜਿਤਨੀਆਂ ਵੀ ਧਾਰਮਿਕ ਗ੍ਰੰਥਾਂ ਨੇ ਉਹ ਸਾਰੀਆਂ ਪ੍ਰਭੂ ਦੀ ਗੱਲ ਕਰਦੀਆਂ ਨੇ, ਪ੍ਰਭੂ ਦੇ ਗੁਣਾਂ ਨੂੰ ਉਚਾਰਨ ਕਰਦੀਆਂ ਨੇ। ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਸੇ ਕਰਕੇ ਸਵਾਮੀ ਰਾਮ ਤੀਰਥ ਦੰਡੀ ਨਿਵਾਸੀ ਨੇ ਨਾ ਆਪਣੇ ਰਸਨਾ ਤੋਂ ਇਹ ਸ਼ਬਦ ਕਹਿ ਦਿੱਤੇ ਕਿ ਸਰਵੋਤਮ ਗ੍ਰੰਥ ਗੁਰੂ ਗ੍ਰੰਥ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਵੋਤਮ ਗ੍ਰੰਥ ਹੈ, ਸਾਰਿਆਂ ਗ੍ਰੰਥਾਂ ਤੋਂ ਉੱਤਮ ਹੈ, ਸਾਰੇ ਸਤਿਕਾਰਯੋਗ ਨੇ, ਪਰ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਰਿਆਂ ਤੋਂ ਸਰਵੋਤਮ ਕਿਹਾ। ਇਹ ਕਿਉਂ ਕਿਹਾ ਉਹਨਾਂ ਨੇ? ਕਿਉਂਕਿ ਜੋ ਵਿਦਵਾਨ ਨੇ ਅੰਗਰੇਜ਼ੀ ਦੇ ਉਹ ਕਹਿੰਦੇ ਨੇ ਕਿ ਜਿਤਨੀਆਂ ਵੀ ਧਾਰਮਿਕ ਪੁਸਤਕਾਂ ਨੇ ਨਾ ਉਹ ਸਾਰੀਆਂ ਪਰਮੇਸ਼ਰ ਦੀ ਗੱਲ ਕਰਦੀਆਂ ਨੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਪਰਮੇਸ਼ਰ ਦੇ ਨਾਲ ਗੱਲਾਂ ਕਰਦੇ ਨੇ। ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਟਾਕ ਆਫ ਗਾਡ ਹੈ, ਇਹ ਸਿੱਧੀ ਪਰਮਾਤਮਾ ਦੇ ਨਾਲ ਗੱਲ ਹੁੰਦੀ ਹੈ ਇਹਦੀ। ਹੁਣ ਜਪਜੀ ਸਾਹਿਬ ਜੀ ਪੜ੍ਹਨਾ ਸ਼ੁਰੂ ਕਰਦੇ ਹੋ, ਸਿੱਧੀਆਂ ਗੁਰੂ ਦੇ ਪਰਮਾਤਮਾ ਦੇ ਨਾਲ ਗੱਲਾਂ ਹੁੰਦੀਆਂ ਨੇ। ਸੁਖਮਨੀ ਸਾਹਿਬ ਪੜ੍ਹਨੀ ਸ਼ੁਰੂ ਕਰਦੇ ਹੋ, ਸਰੀਰ ਇੱਥੇ ਆਤਮਾ ਸੁਖਮਨੀ ਸਾਹਿਬ ਜੀ ਦੇ ਨਾਲ ਹੀ ਆਕਾਸ਼ ਮੰਡਲ ਬ੍ਰਹਮ ਮੰਡਲ ਦੇ ਵਿੱਚ ਪਹੁੰਚ ਜਾਂਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਦੇ ਨੇ। ਇਸ ਸ਼ਬਦ ਦਾ ਅਰਥ ਅਸੀਂ ਉੱਤਮ ਪੁਰਖ ਦੇ ਵਿੱਚ ਕਰਾਂਗੇ ਅਤੇ ਮੇਰਾ ਖਿਆਲ ਗੱਲ ਸਾਡੇ ਸਮਝ ਵਿੱਚ ਆ ਜਾਏਗੀ। ਜੇ ਅਸੀਂ ਅਨਪੁਰਖ ਦੇ ਵਿੱਚ ਕਰਦੇ ਹਾਂ ਫਿਰ ਆਦੇਸ਼ ਰੂਪ ਹੋ ਜਾਂਦਾ ਵੀ ਤੂੰ ਕਰ, ਮੈਨੂੰ ਤੇ ਇਹਦੇ ਨਾਲ ਕੋਈ ਜ਼ਰੂਰਤ ਨਹੀਂ। ਵੈਸੇ ਨਾ ਬਹੁਤੇ ਅਸੀਂ ਇਹੀ ਕੁਝ ਕਰਦੇ ਹਾਂ ਭਾਈ ਦੂਸਰੇ ਨੂੰ ਉਪਦੇਸ਼ ਦੇਣਾ, ਅਵਰੇ ਕੋਈ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ। ਤੇ ਸਾਹਿਬ ਕਹਿੰਦੇ ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਦੂਸਰੇ ਦੀ ਪੂੰਜੀ ਤੇ ਵੀ ਰੱਖਿਆ ਕਰਦੇ ਨੇ ਤੇ ਘਰ ਦਾ ਸਾਰਾ ਹੀ ਖੇਤ ਜਿਹੜਾ ਖਾ ਲਿਆ ਪਸ਼ੂਆਂ ਨੇ। ਨਹੀਂ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਹੈ ਨਾ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਹੈ ਪ੍ਰਥਮ ਮਨ ਪਰਬੋਧ ਆਪਣਾ ਪਾਛੈ ਅਵਰ ਰੀਝਾਵੈ। ਪਹਿਲੇ ਆਪਣੇ ਮਨ ਨੂੰ ਪ੍ਰਬੋਧਣਾ, ਆਪਣੇ ਮਨ ਨੂੰ ਗਿਆਨ ਦੇਣਾ, ਫਿਰ ਦੂਸਰੇ ਨੂੰ ਕਹਿਣਾ। ਪਹਿਲੋਂ ਆਪ ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਫਿਰ ਕਹਿਣਾ ਗੁਰਸਿੱਖੋ ਭਾਈ ਅੰਮ੍ਰਿਤ ਵੇਲੇ ਜਾਗਿਆ ਕਰੋ। ਹੁਣ ਮੇਰੇ ਵਰਗੇ ਜਿਹੜੇ ਕਹਿਣ ਵਾਲੇ ਨੇ ਉਹ ਤਾਂ ਦੇਖਦੇ ਨੇ ਵੀ ਸੂਰਜ ਦੀਆਂ ਕਿਰਨਾਂ ਹੁਣ ਆ ਗਈਆਂ ਮੰਜੇ ਦੇ ਉੱਤੇ ਤੇ ਹੁਣ ਉੱਠ ਪੈਣਾ ਚਾਹੀਦਾ। ਅਵਰੇ ਕੋਈ ਉਪਦੇਸ਼ ਤੇ ਦੂਸਰਿਆਂ ਨੂੰ ਅੰਮ੍ਰਿਤ ਵੇਲੇ ਦੀ ਮਹਾਨਤਾ ਦਰਸਾਉਣੀ ਤੇ ਖੁਦ ਨਾ ਅੰਮ੍ਰਿਤ ਵੇਲੇ ਜਾਗਣਾ ਨਾ ਨਿਤਨੇਮ ਕਰਨ। ਹੁਣ ਤਰਕ ਕਿਉਂ ਪੈਦਾ ਹੋ ਰਹੀ ਹੈ? ਗੁਰਬਾਣੀ ਤੇ ਤਰਕ, ਗੁਰ ਇਤਿਹਾਸ ਤੇ ਤਰਕ, ਅੰਮ੍ਰਿਤ ਤੇ ਤਰਕ, ਅੰਮ੍ਰਿਤ ਵੇਲੇ ਤੇ ਤਰਕ। ਕਿਉਂਕਿ ਆਪ ਨ ਦੇਹੇ ਚੁਰੂ ਭਰ ਪਾਣੀ ਤਹਿ ਨਿੰਦੈ ਜੈ ਗੰਗਾ ਆਨੀ। ਆਪ ਤੇ ਕਿਸੇ ਨੂੰ ਚੁਲੀ ਪਰ ਪਾਣੀ ਨਹੀਂ ਛਕਾ ਸਕਦਾ, ਚੁਲੀ ਪਰ ਪਾਣੀ ਨਹੀਂ ਲਿਆ ਸਕਦਾ, ਤੇ ਜਿਸ ਭਗੀਰਥ ਨੇ ਗੰਗਾ ਲਿਆਂਦੀ ਉਹਦੀ ਨਿੰਦਿਆ ਕਰਦਾ। ਨਹੀਂ ਭਾਈ, ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੇ। ਦੂਸਰੇ ਨੂੰ ਉਪਦੇਸ਼ ਦੇਵੇ ਆਪ ਕਰੇ ਨਾ, ਉਹ ਜਨਮਾਂ ਤੇ ਜਨਮ ਤੇ ਮਰਨ ਦੇ ਚੱਕਰ ਵਿੱਚ ਪੈ ਜਾਂਦਾ ਹੈ। ਇਸ ਕਰਕੇ ਇਸ ਪਾਵਨ ਬਚਨ ਦੇ ਜਿਹੜੇ ਅਰਥ ਨੇ ਇਹਨਾਂ ਦੇ ਨਾਲ ਬਿੰਦੀਆਂ ਲੱਗਣਗੀਆਂ, ਇਹ ਬਿੰਦੀ ਸਹਿਤ ਉਚਾਰਨ ਕਰਨਾ ਪਵੇਗਾ ਇਸਦਾ, ਤਾਂ ਹੀ ਉੱਤਮ ਪੁਰਖ ਦੇ ਵਿੱਚ ਇਹਦੇ ਅਰਥ ਹੋਣਗੇ ਕਿ ਮੈਂ ਖੁਦ ਕਰਾਂ, ਮੈਂ ਕਰਾਂ। ਇਸ ਲਈ ਸਾਹਿਬ ਕਹਿੰਦੇ ਮਾਨ ਕਿ ਐ ਮੇਰੇ ਮਨ, ਹੇ ਮੇਰੇ ਮਨ, ਆਪਣੇ ਆਪ ਨੂੰ ਪ੍ਰਬੋਧਨਾ। ਪ੍ਰਥਮ ਮਨ ਪ੍ਰਬੋਧ ਹੈ ਆਪਣਾ, ਆਪਣੇ ਮਨ ਨੂੰ ਗਿਆਨ ਦੇਣਾ। ਹੁਣ ਆਪਣੇ ਮਨ ਦੀ ਬਾਤ ਕਿਉਂ ਕਹੀ ਹੈ? ਕਿਉਂਕਿ ਇਹ ਜਿਤਨਾ ਵੀ ਸਰੀਰ ਦਾ ਦਾਰੂ ਮਦਾਰ ਹੈ ਨਾ, ਇਹ ਸਾਰਾ ਮਨ ਦੇ ਅਨੁਸਾਰ ਹੀ ਚੱਲਦਾ ਹੈ। ਜਿਤਨੀਆਂ ਵੀ ਇੰਦਰੀਆਂ ਨੇ ਸਾਰੀਆਂ ਮਨ ਦੇ ਅਧੀਨ ਨੇ, ਜਿਤਨੇ ਵੀ ਸਾਰੇ ਸਾਡੇ ਕਰਮ ਨੇ ਮਨ ਦੇ ਅਧੀਨ ਨੇ। ਇਸ ਕਰਕੇ ਪਹਿਲੇ ਆਪਣੇ ਮਨ ਨੂੰ ਸਮਝਣਾ, ਮਨ ਹੈ ਕੀ? ਵਿਦਵਾਨਾਂ ਨੇ, ਗ੍ਰੰਥਾਂ ਨੇ, ਵਿਦਾਂਤ ਨੇ ਇਹ ਮਨ ਦੀ ਅਵਸਥਾ ਦਾ ਕਥਨ ਕੀਤਾ ਕਿ ਮਨ ਹੈ ਕੀ। ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤੱਤ ਕੋ ਜੀਓ। ਇਹ ਮਨ ਕਦੇ ਮਾਇਆ ਵਿੱਚ ਪਰਿਵਰਤ ਹੁੰਦਾ ਹੈ, ਪਦਾਰਥਾਂ ਵਿੱਚ ਪਰਿਵਰਤ ਹੁੰਦਾ ਹੈ, ਕਦੇ ਪਰਮਾਤਮਾ ਦੀ ਗੱਲ ਕਰਦਾ ਹੈ। ਆਪ ਜੀ ਕਈ ਵਾਰੀ ਪੜ੍ਹਦੇ ਹੋ ਨਾ, ਕਬ ਹੋ ਜੀਅੜਾ ਓਬ ਚੜਤਾ ਹੈ, ਕਬ ਹੋ ਜਾਏ ਪਏ ਆਲੇ, ਲੋਭੀ ਜੀੜਾ ਥਿਰ ਨਾ ਰਹਿਤ ਚਾਰੇ ਕੁੰਡਾਂ ਭਾਲੇ। ਇਹ ਮਨ ਕਦੇ ਤੇ ਮਨ ਦੀ ਉਡਾਰੀ ਬਹੁਤ ਉੱਚੀ ਚਲੀ ਜਾਂਦੀ ਹੈ ਤੇ ਕਦੇ ਬਿਲਕੁਲ ਹੀ ਨੀਵਾਂ ਚਲੇ ਜਾਂਦਾ। ਕਦੇ ਇਸ ਮਨ ਦੀ ਬਿਰਤੀ ਪਦਾਰਥਾਂ ਭਾਵਨੀ ਤਿਆਗ ਕੇ ਬ੍ਰਹਮਾਕਾਰ ਬਿਰਤੀ ਬਣ ਜਾਂਦੀ ਹੈ, ਸੰਸਾਰਾਕਾਰ ਬਿਰਤੀ ਨੂੰ ਤਿਆਗ ਦਿੰਦਾ ਹੈ ਮਨ, ਸੰਸਾਰ ਨੂੰ ਨਾਸ਼ਵੰਤ ਸਮਝਦਾ ਹੈ ਮਨ। ਜਿਤਨੇ ਸੰਸਾਰ ਦੇ ਭੋਗ ਨੇ ਉਹ ਭੋਗਾਂ ਨੂੰ ਕਾਗ ਵਿਸ਼ਟ ਸਮ ਤਿਆਗ, ਕਾਂ ਦੀ ਗੰਦਗੀ ਦੇ ਸਮਾਨ ਸਮਝ ਕੇ ਤਿਆਗ ਦਿੰਦਾ ਮਨ, ਤੇ ਕਦੇ ਮਨ ਉਹਨਾਂ ਪਦਾਰਥਾਂ ਵਿੱਚ ਖਚਤ ਹੋ ਜਾਂਦਾ, ਕਦੇ ਮਨ ਪਦਾਰਥਾਂ ਨੂੰ ਭੋਗਣਾ ਚਾਹੁੰਦਾ, ਤੇ ਕਈ ਵਾਰੀ ਮਨ ਸੋਚਦਾ ਕਿ ਮਨਾ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਮੁੜ ਕੇ ਪਤਾ ਨਹੀਂ ਮਿਲਣਾ ਹੈ ਕਿ ਨਹੀਂ ਮਿਲਣਾ। ਜਿੰਨੇ ਭੋਗ ਭੋਗੇ ਜਾਂਦੇ ਨੇ ਭੋਗ ਲੈ, ਰੰਗ ਤਮਾਸ਼ਿਆਂ ਨੂੰ ਮਾਣ ਲੈ, ਰੰਗ ਤਮਾਸ਼ਿਆਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ ਹੈ, ਤੇ ਕਦੇ ਇਸਦੇ ਮਨ ਵਿੱਚ ਸੰਜਮ ਵੀ ਆ ਜਾਂਦਾ ਹੈ, ਕਦੇ ਇਹਦੇ ਮਨ ਵਿੱਚ ਚੰਗੀ ਵਿਚਾਰ ਵੀ ਆ ਜਾਂਦੀ ਕਿ ਐ ਮਨ ਇਹ ਮਨੁੱਖਾ ਜਨਮ ਬਹੁਤ ਵੱਡੇ ਭਾਗਾਂ ਕਰਕੇ ਪ੍ਰਾਪਤ ਹੋਇਆ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਭਾਈ ਇਹ ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਮੁੜ ਕੇ ਮਿਲਣਾ ਹੈ ਕਿ ਨਹੀਂ ਮਿਲਣਾ, ਤੇ ਕਿਉਂ ਨਾ ਪਰਮਾਤਮਾ ਦੇ ਨਾਲ ਭਜਨਾ ਕਰੀਏ। ਪਰਮੇਸ਼ਵਰ ਨੂੰ ਪ੍ਰਾਪਤ ਕਰਨ ਵਾਸਤੇ ਮਨੁੱਖਾ ਜਨਮ ਪ੍ਰਾਪਤ ਹੋਏ, ਕਦੇ ਮਨ ਸੰਜਮ ਦੇ ਵਿੱਚ ਆਉਂਦਾ ਹੈ ਕਿ ਤੇਰਾ ਜੀਵਨ ਪਦਾਰਥਾਂ ਵਾਸਤੇ ਨਹੀਂ ਹੈ, ਇਹ ਜੀਵਨ ਭੋਗਾਂ ਵਾਸਤੇ ਪ੍ਰਾਪਤ ਨਹੀਂ ਹੋਇਆ, ਇਹ ਜੀਵਨ ਰੰਗ ਤਮਾਸ਼ਿਆਂ ਦੇ ਵਾਸਤੇ ਪ੍ਰਾਪਤ ਨਹੀਂ ਹੋਇਆ, ਫਿਰ ਕਾਹਦੇ ਵਾਸਤੇ ਪ੍ਰਾਪਤ ਹੋਇਆ? ਇਹ ਮਨੁੱਖਾ ਜਨਮ ਮਿਲਿਆ ਕਿਸ ਵਾਸਤੇ ਹੈ? ਇਹਦੀ ਸਫਲਤਾ ਕਿਵੇਂ ਹੋਵੇਗੀ? ਤੇ ਮੇਰੇ ਦਾਤਾਰ ਕਹਿੰਦੇ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ, ਚੱਲੇ ਜਨਮ ਸਵਾਰ ਵੱਖਰ ਸੱਚ ਲੈ, ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ। ਜੇ ਤੈਨੂੰ ਗੁਰੂ ਨੇ ਅਸੀਸ ਬਖਸ਼ਿਸ਼ ਕਰ ਦਿੱਤੀ ਨਾ, ਜੇ ਤੂੰ ਗੁਰੂ ਨੂੰ ਚੰਗਾ ਲੱਗ ਗਿਆ ਤੇ ਇਹ ਤੇਰਾ ਜੀਵਨ ਸਫਲ ਹੋ ਜਾਣਾ। ਇਸ ਕਰਕੇ ਮਨ ਸੰਜਮ ਦੇ ਵਿੱਚ ਆਉਂਦਾ ਕਿ ਐ ਮਨੁੱਖ ਤੂੰ ਭੋਗਣ ਵਾਸਤੇ ਨਹੀਂ ਆਇਆ। ਵਿਦਾਂਤ ਨੇ ਨਾ ਬੜੇ ਪਿਆਰੇ ਬਚਨ ਲਿਖੇ ਨੇ, ਭੋਗ ਜਾਣ ਕਰ ਭੋਗਿਆ ਉਲਟਾ ਭੋਗਣ ਭੋਗਿਆ ਮੋਹੇ। ਇਹ ਮਨੁੱਖ ਸਮਝਦਾ ਹੈ ਕਿ ਇਹ ਭੋਗ ਜਿਹੜੇ ਭੋਗਣ ਵਾਸਤੇ ਬਣੇ ਨੇ। ਕਈਆਂ ਨੂੰ ਕਹੀਏ ਨਾ ਭਾਈ ਸਾਹਿਬ ਤੁਸੀਂ ਬਈ ਨਸ਼ੇ ਤਿਆਗ ਦਿਓ, ਸ਼ਰਾਬਾਂ ਕਬਾਬਾਂ ਤਿਆਗ ਦਿਓ, ਤੇ ਕਹਿੰਦੇ ਭਾਈ ਸਾਹਿਬ ਖਾਣ ਵਾਸਤੇ ਹੀ ਬਣੇ ਨੇ ਨਾ। ਤੇ ਇੱਕ ਦਿਨ ਐਸਾ ਆਉਂਦਾ ਖਾਂਦਿਆਂ ਖਾਂਦਿਆਂ ਨਸ਼ੇ ਉਹਨਾਂ ਨੂੰ ਖਾ ਜਾਂਦੇ ਨੇ, ਜੀਵਨ ਬਰਬਾਦ ਹੋ ਜਾਂਦਾ ਹੈ। ਨਸ਼ੇ ਕਰਨ ਵਾਲੇ ਦਾ ਜੀਵਨ 40 ਸਾਲ ਤੋਂ ਉੱਪਰ ਨਹੀਂ ਜਾਂਦਾ ਹੈ। ਜਿਸ ਵੀ ਉਮਰ ਵਿੱਚ ਨਸ਼ਾ ਲੱਗ ਗਿਆ ਨਾ ਕਿਸੇ ਨੂੰ, ਉਹਦੀ ਗਰੰਟੀ ਨਹੀਂ 6-7 ਸਾਲ ਤੋਂ ਜ਼ਿਆਦਾ ਨਹੀਂ ਚੱਲੇਗਾ, ਜ਼ਿਆਦਾ ਨਹੀਂ ਤਾਂ ਚੱਲੇਗਾ ਉਹ। ਅਗਰ ਅਸੀਂ ਜੀਵਨ ਨੂੰ ਵਿਚਾਰ ਲਈਏ, ਵੈਸੇ ਨਾ ਸਾਰ ਕੁਤਾਵਲੀ ਦੇ ਬੜੇ ਪਿਆਰੇ ਬਚਨ ਨੇ, ਸਾਰ ਕੁਤਾਵਲੀ ਦੇ ਪਿਆਰੇ ਬਚਨ ਨੇ। ਕਵੀ ਹਰਦਿਆਲ ਜੀ ਕਹਿੰਦੇ ਨੇ ਭੋਜਨ ਨਿੰਦਰਾ ਭੋਗ ਭੈ, ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਦਕਤਾ, ਗਿਆਨ ਬਿਨਾ ਪਸ ਜਾਨ। ਕਹਿੰਦੇ ਹੋਏ ਭਲਿਆ ਇਹ ਪਦਾਰਥ ਛਕ ਲੈਣੇ, ਸੌ ਜਾਣਾ, ਭੈ ਦੇ ਵਿੱਚ ਰਹਿਣਾ, ਭੋਗਾਂ ਦੇ ਵਿੱਚ ਰਹਿਣਾ, ਇਹ ਤੇ ਪਸ਼ੂਆਂ ਵਰਗੀ ਜ਼ਿੰਦਗੀ ਹੈ। ਪਸ਼ੂ ਵੀ ਆਪਣਾ ਪੇਟ ਭਰ ਲੈਂਦੇ ਨੇ, ਪਸ਼ੂ ਵੀ ਸੌਂਦੇ ਨੇ, ਪਸ਼ੂਆਂ ਨੂੰ ਵੀ ਭੈ ਡਰ ਹੁੰਦਾ, ਪਸ਼ੂਆਂ ਦੀ ਵੀ ਔਲਾਦ ਪੈਦਾ ਹੁੰਦੀ ਹੈ, ਭੋਗਾਂ ਨੂੰ ਭੋਗਦੇ ਨੇ। ਤੇ ਮਨੁੱਖ ਦਾ ਫਿਰ ਕੀ ਫਰਕ ਹੈ ਜੇ ਇਹ ਵੀ ਐਸੇ ਭੋਗਾਂ ਵਿੱਚ ਹੀ ਲੱਗਿਆ ਰਿਹਾ? ਨਰਮ ਗਿਆਨ ਨਿਜ ਅਧਕਤਾ ਮਨੁੱਖ ਦੇ ਵਿੱਚ ਖਾਸੀਅਤ ਹੈ ਕਿ ਇਸ ਨੂੰ ਪਰਮਾਤਮਾ ਨੇ ਗਿਆਨ ਦਿੱਤਾ ਹੈ, ਇਸ ਨੂੰ ਪਰਮਾਤਮਾ ਨੇ ਸਮਝ ਦਿੱਤੀ ਹੈ, ਇਸ ਨੂੰ ਵਿਚਾਰ ਦਿੱਤੀ ਹੈ। ਅਤੇ ਜੇ ਮਨੁੱਖ ਦੇ ਪਾਸ ਵਿਚਾਰ ਹੀ ਨਹੀਂ ਤੇ ਜੀਵਨ ਪਸ਼ੂ ਦੇ ਸਮਾਨ, ਜੀਵਨ ਦਾ ਕੋਈ ਮਕਸਦ ਹੀ ਨਹੀਂ ਰਹਿ ਜਾਂਦਾ। ਇਸ ਕਰਕੇ ਕਦੇ ਮਨ ਪਦਾਰਥਾਂ ਤੋਂ ਅਲੇਪ ਹੋ ਜਾਂਦਾ ਹੈ, ਕਦੇ ਪਦਾਰਥਾਂ ਵਿੱਚ ਖੱਚਤ ਹੋ ਜਾਂਦਾ ਹੈ, ਇੱਥੇ ਭਰਥਰੀ ਵਰਗੇ ਫਸ ਗਏ ਮਨ ਦੇ ਅਨੁਸਾਰ। ਭਰਥਰੀ ਵਰਗੇ ਵੀ ਮਨ ਦੇ ਅਨੁਸਾਰ, ਮਨ ਦੇ ਕਹਿਣੇ ਵਿੱਚ ਲੱਗ ਕੇ ਨਾ ਆਪਣੇ ਆਪ ਨੂੰ ਲਾਹਨਤਾਂ ਪਾਈਆਂ ਰਾਜਾ ਭਰਥਰੀ। 1400 ਰਾਣੀਆਂ, ਕਿੱਡਾ ਵੱਡਾ ਰਾਜ ਭਾਗ, ਔਰ ਉਹਦੇ ਜਿਹੜਾ ਪਦਾਰਥਾਂ ਦੇ ਨਾਲ ਘਰ ਭਰਿਆ ਹੋਇਆ, ਮਹਿਲ ਭਰੇ ਹੋਏ ਨੇ, ਕਹਿੰਦੇ ਅਨੇਕਾਂ ਉਹਦੇ ਕਮਰੇ ਜਿਹੜੇ ਨੇ ਹੀਰਿਆਂ ਜ਼ਵਾਰਾਤਾਂ ਦੇ ਨਾਲ ਭਰੇ ਹੋਏ ਨੇ, ਪਰ ਮਨ ਨੂੰ ਠੇਡਾ ਲੱਗਿਆ, ਮੈਂ ਉਸ ਪਾਸੇ ਨਾ ਜਾਵਾਂ। ਕਿਉਂ ਲੱਗਿਆ? ਮਨ ਵਿੱਚ ਸੰਜਮ ਆ ਗਿਆ, ਮਨ ਵਿੱਚ ਵਿਚਾਰ ਆ ਗਈ, ਤੇ ਵਿਚਾਰ ਦੇ ਅਨੁਸਾਰ ਆਪਣਾ ਸਾਰਾ ਕੁਝ ਹੀ ਤਿਆਗ ਦਿੱਤਾ, ਰਾਜ ਭਾਗ ਤਿਆਗ ਦਿੱਤਾ, ਰਾਣੀਆਂ ਤਿਆਗ ਦਿੱਤੀਆਂ। ਆਪਣੇ ਰਾਜ ਭਾਗ ਨੂੰ ਤਿਆਗ ਕੇ ਜੰਗਲਾਂ ਨੂੰ ਤੁਰ ਪਿਆ ਵੀ ਮੈਂ ਤਪੱਸਿਆ ਕਰਨੀ ਜਾ ਕੇ। ਪਰ ਮਨ ਬੜਾ ਬਲਵਾਨ ਹੈ, ਇਹ ਮਨ ਬਹੁਤ ਤਾਕਤਵਰ ਹੈ, ਇਹ ਤੇ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਦੇ ਵੀ ਕਾਬੂ ਵਿੱਚ ਨਹੀਂ ਆਇਆ। ਉਹ ਸ੍ਰਿੰਗੀ ਰਿਸ਼ੀ ਵਰਗੇ ਜਿਹੜੇ ਸੀ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਸੰਸਾਰ ਦੇ ਭੋਗ ਕੀ ਹੁੰਦੇ ਨੇ, ਐਸਾ ਮਨ ਨੇ ਚੱਕਰ ਦਿੱਤਾ ਉਸ ਨੂੰ, ਉਹ ਵੀ ਗ੍ਰਸਤ ਦੇ ਵਿੱਚ, ਵਿਕਾਰਾਂ ਦੇ ਵਿੱਚ ਫਸ ਗਿਆ, ਭੋਗਾਂ ਦੇ ਵਿੱਚ ਫਸ ਗਿਆ, ਸ੍ਰਿੰਗੀ ਰਿਸ਼ੀ ਵਰਗੇ ਜਿਹੜੇ ਨੇ ਉਹ ਵੀ। ਖੈਰ ਮੈਂ ਬੇਨਤੀ ਕਰ ਰਿਹਾ ਸੀ, ਭਰਥਰੀ ਤੁਰਿਆ ਜਾਂਦਾ ਹੈ, ਚੰਦ ਚਾਨਣੀ ਰਾਤ ਹੈ, ਤੇ ਬਰੇਤੀ ਹੈ, ਬਰੇਤੀ ਰਸਤੇ ਦੇ ਵਿੱਚ ਪਈ ਹੁੰਦੀ ਹੈ, ਤੇ ਉਸ ਤੋਂ ਪਹਿਲਾਂ ਕਿਸੇ ਪਠਾਨ ਨੇ ਤੁਰਿਆ ਜਾਂਦਿਆਂ ਪਾਨ ਚੱਬ ਕੇ ਥੁੱਕਿਆ ਹੋਇਆ ਸੀ। ਉਹ ਥੁੱਕ ਜਿਹੜਾ ਸੀ ਪਾਨ ਵਾਲਾ, ਲਾਲ ਰੰਗ ਦਾ ਧਰਤੀ ਤੇ ਡਿੱਗਿਆ ਪਿਆ। ਉਹ ਭਰਥਰੀ ਜਿਹੜਾ ਆਪਣੇ ਘਰ ਦੇ ਸਾਰੇ ਕਮਰੇ ਜਵਾਰਾਤਾਂ ਨਾਲ ਭਰੇ ਛੱਡ ਕੇ ਆਇਆ ਸੀ, ਰਾਣੀਆਂ ਤਿਆਗ ਕੇ ਆ ਗਿਆ ਸੀ, ਮਨ ਨੇ ਐਸੀ ਭਵਾਂਟਲੀ ਦਿੱਤੀ, ਮਨ ਵਿੱਚ ਲਾਲਚ ਪੈਦਾ ਹੋ ਗਿਆ, ਮਨ ਇਹ ਤੇ ਬਹੁਤ ਵੱਡਾ ਕੀਮਤੀ ਲਾਲ ਹੈ, ਛੱਡਣਾ ਨਹੀਂ ਚਾਹੀਦਾ, ਇਹ ਛੱਡਣਾ ਨਹੀਂ ਚਾਹੀਦਾ। ਤੇ ਝੁੱਕ ਕੇ ਨਾ ਭਰਥਰੀ ਨੇ ਆਪਣਾ ਹੱਥ ਉਸ ਲਾਲ ਸਮਝ ਕੇ, ਜਦੋਂ ਉਸ ਥੁੱਕ ਨੂੰ ਪਾਇਆ, ਪੀਕ ਨੂੰ ਪਾਇਆ, ਹੱਥ ਪੀਕ ਦੇ ਨਾਲ ਭਰ ਗਏ, ਆਪਣੇ ਆਪ ਨੂੰ ਲਾਹਨਤਾਂ ਪਾਈਆਂ। ਲਾਲ ਜੜਤ ਮੰਦਰ ਤਜੇ ਅਰ ਸਖੀਅਨ ਕੇ ਸਾਥ, ਰੇਮਨ ਧੋਖੇ ਲਾਲ ਕੇ ਭਰੇ ਪੀਕ ਸਿਉਂ ਹਾਥ। ਲਾਲ ਦੇ ਧੋਖੇ ਪੀਕ ਥੁੱਕ ਨਾਲ ਹੱਥ ਭਰ ਲਏ। ਇਸ ਕਰਕੇ ਮਨ ਨੂੰ ਪ੍ਰਬੋਧਨ ਹੈ। ਔਰ ਮਨ ਹੈ ਕੀ? ਵਾਸਤਵ ਦੇ ਵਿੱਚ ਮਨ ਜਿਹੜਾ ਹੈ ਨਾ, ਇੱਕ ਸ਼ਕਤੀ ਹੈ, ਚਾਰ ਰੂਪ ਬਦਲਦੀ ਹੈ, ਇਹਨੂੰ ਕਹਿੰਦੇ ਚੌ ਸ਼ਕਤੀਆਂ ਦਾ ਮਜ਼ਮੂਆ ਹੈ ਮਨ। ਮਨ, ਬੁੱਧ, ਚਿੱਤ, ਅਹੰਕਾਰ, ਇਹ ਚਾਰ ਸ਼ਕਤੀਆਂ ਨੇ ਮਨ ਦੀਆਂ। ਮਨ ਜਿਹੜਾ ਹੈ ਨਾ, ਸੰਕਲਪਾਂ ਵਿਕਲਪਾਂ ਨੂੰ ਕਹਿੰਦਾ। ਆਪਾਂ ਇੱਥੇ ਬੈਠੇ ਹਾਂ ਨਾ ਗੁਰੂ ਕੀ ਸੰਗਤ ਵਿੱਚ, ਤੇ ਪਤਾ ਨਹੀਂ ਕਿਸੇ ਦੇ ਮਨ ਵਿੱਚ ਕਿਹੜੇ ਸੰਕਲਪ ਵਿਕਲਪ ਚੱਲਦੇ ਨੇ। ਆਪਾਂ ਸੰਕਲਪਾਂ ਕਰਕੇ ਕਿਤੇ ਕਾਰੋਬਾਰ ਵਿੱਚ ਫਿਰਦੇ ਹਾਂ, ਪਰਿਵਾਰ ਵਿੱਚ ਫਿਰਦੇ ਹਾਂ, ਕਈ ਤੇ ਗੁਰੂ ਦੀ ਹਜ਼ੂਰੀ ਵਿੱਚ ਫਿਰ ਬੈਠੇ ਹੋ, ਕੈਨੇਡਾ ਫਿਰਦਾ, ਕੋਈ ਅਮਰੀਕਾ ਫਿਰਦਾ, ਸੰਕਲਪਾਂ ਕਰਕੇ। ਬੁੱਧ ਜਿਹੜੀ ਨਿਰਣਾ ਕਰਦੀ ਹੈ, ਚਿੱਤ ਜਿਹੜੇ ਸਿਮਰਨ ਕਰਦਾ ਹੈ, ਅਹੰਕਾਰ ਜੋ ਪਦਾਰਥਾਂ ਦਾ ਸਾਨੂੰ ਗਿਆਨ ਹੁੰਦਾ, ਪਦਾਰਥਾਂ ਦਾ ਅਹੰਕਾਰ, ਪਦਾਰਥਾਂ ਦਾ ਮਾਇਆ ਦਾ ਅਹੰਕਾਰ। ਵਾਸਤਵ ਦੇ ਵਿੱਚ ਅਨੇਕਾਂ ਰੂਪ ਬਦਲਦਾ ਹੈ ਮਨ, ਪਰ ਜਦੋਂ ਮਨ ਨੂੰ ਟਿਕਾਓ ਵਿੱਚ ਲਿਆਉਣਾ ਹੋਵੇ ਨਾ, ਫਿਰ ਮਨ ਨੂੰ ਮਾਰਨਾ ਪੈਂਦਾ, ਕਿਉਂਕਿ ਮਨ ਮਾਰੇ ਬਿਨ ਭਗਤ ਨਾ ਹੋਈ। ਜੇ ਮਨ ਹੀ ਨਹੀਂ ਮਰਿਆ ਤੇ ਕਿਵੇਂ ਭਗਤੀ ਹੋ ਸਕੇਗੀ? ਹੱਥ ਵਿੱਚ ਗੁਟਕਾ ਸਾਹਿਬ ਫੜਿਆ, ਜਪਜੀ ਸਾਹਿਬ ਸ਼ੁਰੂ ਕੀਤਾ ਹੈ, ਤੇ ਮਨ ਦੀਆਂ ਉਡਾਰੀਆਂ ਸ਼ੁਰੂ ਹੋ ਗਈਆਂ ਨੇ, ਕਦੇ ਕਿਸੇ ਪਾਸੇ ਮਨ ਡੋਲਦਾ, ਕਦੇ ਕਿਸੇ ਪਾਸੇ ਮਨ ਭੱਜਦਾ, ਕਦੇ ਕਿਸੇ ਦੇ ਧਨ ਨੂੰ ਤੱਕਦਾ, ਕਿਸੇ ਦੇ ਤਨ ਨੂੰ ਤੱਕਦਾ, ਮਨ ਦੀਆਂ ਉਡਾਰੀਆਂ ਸ਼ੁਰੂ ਹੋ ਜਾਂਦੀਆਂ ਨੇ। ਅਤੇ ਫਿਰ ਪੜ੍ਹਿਆ ਹੋਇਆ ਜਪਜੀ ਸਾਹਿਬ ਨਾ ਪ੍ਰਵਾਨ ਨਹੀਂ ਹੁੰਦਾ, ਕਿਉਂਕਿ ਪੜ੍ਹਿਆ ਹੀ ਨਹੀਂ। ਇਸੇ ਕਰਕੇ ਤੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਬਚਨ ਕਹੇ ਸੀ, ਭਾਈ ਕੋਈ ਹੈ ਗੁਰੂ ਕਾ ਸਿੱਖ, ਇਕਾਗਰ ਚਿੱਤ ਹੋ ਕੇ ਸ਼ੁੱਧ ਜਪਜੀ ਸਾਹਿਬ ਜੀ ਦਾ ਪਾਠ ਸੁਣਾਵੇ। ਭਾਈ ਗੋਪਾਲੇ ਨੇ ਸੁਣਾਇਆ, ਅਖੀਰ ਤੇ ਆ ਕੇ ਫਿਰ ਮਨ ਨੇ ਚੋਟ ਮਾਰ ਦਿੱਤੀ ਕਿ ਮਨਾ ਪਾਠ ਤੇ ਪੂਰਾ ਹੋ ਚੱਲਿਆ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਇੱਕ ਗੋਡਾ ਚੁੱਕ ਲਿਆ, ਇਹ ਤੋਂ ਉੱਠਣ ਵਾਸਤੇ ਤਿਆਰ ਹੋਏ ਨੇ, ਤੇ ਸਤਿਗੁਰਾਂ ਨੇ ਤੇ ਕੋਈ ਅਜੇ ਬਖਸ਼ਿਸ਼ ਦੇ ਬਚਨ ਹੀ ਨਹੀਂ ਕਹੇ। ਮਨ ਦੇ ਵਿੱਚ ਸੰਕਲਪ ਪੈਦਾ ਹੋ ਗਿਆ ਕਿ ਜੇ ਸਤਿਗੁਰੂ ਪਾਤਸ਼ਾਹ ਜੀ ਮੈਨੂੰ ਉਹ ਘੋੜਾ ਬਖਸ਼ਿਸ਼ ਕਰ ਦੇਣ, 1.25 ਲੱਖ ਦੀ ਕਾਠੀ ਬਖਸ਼ਿਸ਼ ਕਰ ਦੇਣ, ਤੇ ਵਾਰੇ ਨਿਆਰੇ ਹੋ ਜਾਣ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਗੋਪਾਲਿਆ ਇਹ ਮੈਂ ਤੇ ਤੁਹਾਨੂੰ ਗੁਰਤਾ ਗੱਦੀ ਦੇਣ ਵਾਸਤੇ ਤਿਆਰ ਹੋਇਆ ਸੀ, ਪਰ ਤੁਹਾਡਾ ਧਿਆਨ ਘੋੜੇ ਵਿੱਚ ਹੀ ਚਲੇ ਗਿਆ, ਕਾਠੀ ਵਿੱਚ ਹੀ ਚਲੇ ਗਿਆ, ਲੈ ਲਓ ਕਾਠੀ, ਲੈ ਲਓ ਘੋੜਾ। ਨਹੀਂ ਭਾਈ, ਜਿਤਨਾ ਚਿਰ ਮਨ ਬਾਣੀ, ਮਨ ਇਕਾਗਰ ਕਰਕੇ ਬਾਣੀ ਪੜ੍ਹੋ, ਜਿੰਨੀ ਬਾਣੀ ਪੜ੍ਹਨੀ ਹੈ ਇਕਾਗਰ ਚਿੱਤ ਹੋ ਕੇ ਕਰੋ। ਇਹ ਨਹੀਂ ਕਿ 15 ਮਿੰਟਾਂ ਵਿੱਚ ਹੀ 5 ਬਾਣੀਆਂ ਦਾ ਸਮਾਪਤੀ ਕਰ ਦੇਣੀ ਹੈ। ਕਈਆਂ ਦਾ ਐਸਾ ਵੀ ਹੈ, ਕਹਿੰਦੇ ਜੀ ਅਸੀਂ ਤੇ ਬਹੁਤ ਜਲਦੀ ਨਿਤਨੇਮ ਕਰ ਲੈਂਦੇ ਹਾਂ। ਮੈਂ ਕਈ ਵਾਰੀ ਬੇਨਤੀ ਕੀਤੀ, ਗੁਰਮੁਖ ਪਿਆਰਾ ਕਹਿਣ ਲੱਗਿਆ, ਮੈਂ ਰੋਜ਼ 50 ਜਪਜੀ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਲੈਂਦਾ। ਹੁਣ 50 ਸੁਖਮਨੀ ਸਾਹਿਬ ਜੀ ਦੇ ਪਾਠ ਰੋਜ਼ਾਨਾ ਜਿਹੜਾ ਕਰੇਗਾ ਉਹ ਕਿਵੇਂ ਕਰੇਗਾ? 24 ਘੰਟੇ ਨੇ ਦਿਨ ਤੇ ਰਾਤ ਦੇ, 24 ਅਸ਼ਟਪਦੀਆਂ ਨੇ, 24,000 ਅੱਖਰ ਨੇ ਸੁਖਮਨੀ ਸਾਹਿਬ ਜੀ ਦੇ, ਅਤੇ ਜੇ ਆਰਾਮ ਵੀ ਨਾ ਕਰਦਾ ਹੋਵੇ ਤਾਂ ਘੱਟ ਤੋਂ ਘੱਟ 1.25 ਘੰਟਾ ਤਾਂ ਸੁਖਮਨੀ ਸਾਹਿਬ 'ਤੇ ਲੱਗਦਾ ਹੀ ਹੈ ਨਾ। ਜੇ 1.25 ਘੰਟੇ ਤੋਂ ਪਹਿਲਾਂ ਪੜ੍ਹਦੇ ਹੋ ਤਾਂ ਨਾ ਅੱਖਰਾਂ ਦੀ ਸਮਝ, ਨਾ ਲਗਾ ਮਾਤਰਾ ਦੀ ਸਮਝ, 1 ਘੰਟਾ ਪੂਰਾ ਲੱਗਦਾ ਸੁਖਮਨੀ ਸਾਹਿਬ ਜੀ ਦੇ ਪਿਆਰ ਨਾਲ ਪਾਠ ਕਰਨ ਦੇ ਉੱਤੇ। ਔਰ ਜਿਹੜੇ ਪਿਆਰੇ ਕਰਦੇ ਨੇ ਗੁਰੂ ਦੀ ਬਖਸ਼ਿਸ਼ ਵੀ ਪ੍ਰਾਪਤ ਹੁੰਦੀ ਹੈ। ਮੈਂ ਬੇਨਤੀ ਕਰੇ ਜਿਤਨੀ ਬਾਣੀ ਪੜ੍ਹਨੀ ਇਕਾਗਰ ਚਿੱਤ ਹੋ ਕੇ ਪੜ੍ਹਨੀ ਹੈ, ਇਹ ਨਹੀਂ ਕਿ ਅਸੀਂ ਆਰ ਪੂਰਾ ਕਰਨਾ। ਇਸ ਲਈ ਮਨ ਨੂੰ ਟਿਕਾਉਣਾ ਹੈ, ਕਿਉਂਕਿ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਬਚਨ ਕਹਿ ਦਿੱਤੇ, ਮਾਈ ਮਨ ਮੇਰੋ ਬਸ ਨਾ ਹੈ, ਨਿਸ ਬਾਸਰ ਵਿਖਿਅਨ ਕੋ ਧਾਵਤ ਕਿਹ ਬਿਦ ਰੋਕਾਂ ਤਾਹੇ। ਮੈਂ ਕਿਸ ਤਰ੍ਹਾਂ ਰੋਕਾਂ ਇਸ ਮਨ ਨੂੰ? ਇਹ ਤੇ ਦਿਨ ਰਾਤ ਵਿਸ਼ਿਆਂ ਦੇ ਵਿੱਚ ਦੌੜਦਾ, ਦਿਨ ਰਾਤ ਵਿਸ਼ਿਆਂ ਦੇ ਵੱਲੇ ਭੱਜਦਾ, ਮਨ ਟਿਕਾਓ ਵਿੱਚ ਹੀ ਨਹੀਂ ਆਉਂਦਾ। ਤੇ ਸਾਹਿਬ ਕਹਿੰਦੇ ਨੇ, ਮਾਈ ਮੈਂ ਧਨ ਪਾਇਓ ਹਰ ਨਾਮ। ਦੂਸਰੇ ਪਦੇ ਵਿੱਚ ਕਹਿੰਦੇ, ਮਾਈ ਮੈਂ ਧਨ ਪਾਇਓ ਹਰ ਨਾਮ। ਇਹ ਭਾਈ ਮੈਂ ਹਰੀ ਪਰਮਾਤਮਾ ਦੇ ਨਾਮ ਰੂਪੀ ਧਨ ਨੂੰ ਪ੍ਰਾਪਤ ਕਰ ਲਿਆ, ਨਾਮ ਰੂਪੀ ਧਨ ਨੂੰ ਪ੍ਰਾਪਤ ਕੀਤਾ। ਹੁਣ ਜਦੋਂ ਨਾਮ ਰੂਪੀ ਧਨ ਪ੍ਰਾਪਤ ਹੋ ਗਿਆ ਨਾ, ਫਿਰ ਕੀ ਮਿਲਿਆ? ਮਨ ਮੇਰੋ ਧਾਵਨ ਤੇ ਛੁੱਟਿਓ ਕਰ ਬੈਠੋ ਬਿਸਰਾਮ। ਹੁਣ ਜਿਹੜਾ ਮੇਰਾ ਮਨ ਭੱਜਦਾ ਸੀ ਨਾ, ਜਿਹੜਾ ਮਨ 10 ਦਿਸ਼ਾ ਵਿੱਚ ਦੌੜਦਾ ਸੀ, ਉਹ ਧਾਵਨ ਤੇ ਛੁੱਟਿਓ ਧਾਵਨ ਤੇ ਰਹਿ ਗਿਆ, ਉਹਦੀ ਨੱਠ ਭੱਜ ਖਤਮ ਹੋ ਗਈ। ਹੁਣ ਕਰ ਬੈਠੋ ਬਿਸਰਾਮ, ਇਕਾਗਰਤਾ ਦੇ ਵਿੱਚ ਆ ਗਿਆ, ਬਿਸਰਾਮ ਦੇ ਵਿੱਚ ਆ ਗਿਆ। ਸੋਨਾ ਉਤਨਾ ਚਿਰ ਕੁਠਾਲੀ ਵਿੱਚ ਦੌੜਦਾ ਹੈ ਜਿਤਨਾ ਚਿਰ ਉਹਦੇ ਵਿੱਚ ਮੈਲ ਹੋਵੇਗੀ। ਜਦੋਂ ਮੈਲ ਸੜ ਜਾਂਦੀ ਹੈ ਨਾ ਸੋਨੇ ਦੀ, ਜਿਤਨੀ ਮਰਜ਼ੀ ਅੱਗ ਦੇ ਦਿਓ ਉਸ ਨੂੰ, ਉਹ ਹਿਲਦਾ ਤੱਕ ਨਹੀਂ ਹੈ। ਇਸ ਕਰਕੇ ਨਾ ਸਤ ਸੰਗਤ ਰੂਪੀ ਭੱਠੀ ਵਿੱਚ ਇਸ ਮਨ ਰੂਪੀ ਸੋਨੇ ਨੂੰ ਪਾਉਣਾ ਹੈ, ਤੇ ਗੁਰੂ ਦੇ ਸ਼ਬਦ ਦੀ ਅੱਗ ਦੇ ਕੇ ਇਸ ਮਨ ਦੀ ਮੈਲ ਸਾੜਨੀ ਹੈ। ਮੈਲ ਵੀ ਕਈ ਤਰ੍ਹਾਂ ਦੀ ਹੈ, ਸਮਾਂ ਨਹੀਂ ਇਜਾਜ਼ਤ ਦੇ ਰਿਹਾ ਕਿ ਖੁਲਾਸਾ ਕਰਾਂ। ਮਲ ਬਖਸ਼ੇਪ ਅਵਰਣਤਾ 3 ਤਰ੍ਹਾਂ ਦੀ ਮੈਲ ਲੱਗਦੀ ਹੈ। ਤੇ ਜਦੋਂ ਸ਼ਬਦ ਰੂਪੀ ਅੱਗ ਦੇ ਵਿੱਚ ਇਹ ਮਨ ਰੂਪੀ ਸੋਨੇ ਨੂੰ ਪਾ ਕੇ ਜਦੋਂ ਅਸੀਂ ਇਸ ਨੂੰ ਤੌਨੇ ਹਨ, ਸ਼ਬਦ ਦੀ ਕਮਾਈ ਕਰਦੇ ਹਾਂ, ਸ਼ਬਦ ਦਾ ਜਾਪ ਕਰਦੇ ਹਾਂ, ਕਰਦੇ ਹੋ ਨਾ ਸ਼ਬਦ ਦਾ ਜਾਪ, ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਹੋ ਨਾ, ਜੇ ਨਹੀਂ ਕਰਦੇ ਤੇ ਕਰਿਆ ਕਰੋ, ਕਿਉਂਕਿ ਅੰਤਰ ਗੁਰ ਆਰਾਧਨ, ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਭਾਈ ਉੱਠਦਿਆਂ ਸਾਰ ਅੰਤਰ ਆਤਮੇ ਸ਼ੁਰੂ ਕਰਦੇ ਆਰਾਧਨ, ਪੰਜ ਮਿੰਟ ਕਰ, ਦਸ ਮਿੰਟ ਕਰ, ਜਿੰਨਾ ਸਮਾਂ ਉਹਨਾਂ ਕਰ ਜ਼ਰੂਰ ਕਰ, ਆਪਾਂ ਇੱਕ ਦੋ ਮਿੰਟ ਕਰ ਲੈਂਦੇ ਹਾਂ, ਜੇ ਕਿਸੇ ਨੇ ਨਹੀਂ ਨਾ ਕੀਤਾ ਤੇ ਸਿਮਰਨ ਜ਼ਰੂਰ ਕਰੋ, ਕਿਉਂਕਿ ਸਿਮਰਨ ਵਾਸਤੇ ਹੀ ਦੇਹ ਪ੍ਰਾਪਤ ਹੋਈ ਭਾਈ, ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਜਿਹੜੇ ਦੁਨਿਆਵੀ ਧੰਦੇ ਨੇ ਨਾ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਫਿਰ ਮਹਾਰਾਜ ਕਰਨਾ ਕੀ ਹੈ, ਕਾਹਦੇ ਵਾਸਤੇ ਆਏ ਆ? ਤੇ ਸਾਹਿਬ ਕਹਿੰਦੇ ਸਾਧ ਸੰਗਤ ਭਜ ਕੇਵਲ ਨਾਮ, ਇਹ ਜਿਹੜੀ ਸਾਧ ਸੰਗਤ ਵਿੱਚ ਤੁਸੀਂ ਸੱਜ ਬੈਠੇ ਹੋ, ਜਿਹੜੀ ਸੰਗਤ ਵਿੱਚ ਆਪ ਜੀ ਸਜੇ ਹੋ ਨਾ, ਸਾਧ ਸੰਗਤ ਵਿੱਚ ਸੱਜ ਕੇ ਪਰਮਾਤਮਾ ਦਾ ਨਾਮ ਜਪਣਾ, ਜੇ ਸੰਗਤ ਵਿੱਚ ਨਾ ਆ ਸਕੋ ਤੇ ਸ਼ੰਕਾ ਨਹੀਂ ਕਰਨਾ, ਘਰ ਬੈਠੇ ਗੁਰੂ ਤੇ ਆਏ ਹੋ, ਘਰ ਵਿੱਚ ਬੈਠ ਕੇ ਵੀ ਗੁਰੂ ਨੂੰ ਜਪਿਆ ਜਾ ਸਕਦਾ, ਦੁਕਾਨ ਤੇ ਵੀ ਗੁਰੂ ਨੂੰ ਜਪਿਆ ਜਾ ਸਕਦਾ, ਪਰਿਵਾਰ ਵਿੱਚ ਬੈਠ ਕੇ ਵੀ ਜਪਿਆ ਜਾ ਸਕਦਾ, ਬਾਹਰ ਖੇਤਾਂ ਵਿੱਚ ਕੰਮ ਕਰਦਿਆਂ ਵੀ ਜਪਿਆ ਜਾ ਸਕਦਾ, ਰੇਲ ਵਿੱਚ ਵੀ ਜਪ ਸਕਦੇ ਹਾਂ, ਪਲੇਨ ਵਿੱਚ ਵੀ ਜਾ ਸਕਦੇ ਹਾਂ, ਬੱਸ ਵਿੱਚ ਵੀ ਜਪ ਸਕਦੇ, ਕਿਤੇ ਵੀ ਬੈਠ ਕੇ ਤੁਸੀਂ ਜਪ ਸਕਦੇ ਹੋ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ, ਕਿਤਨੀ ਬਖਸ਼ਿਸ਼ ਕੀਤੀ ਮੇਰੇ ਗੁਰਦੇਵ ਪਾਤਸ਼ਾਹ ਨੇ। ਆਓ ਦੋ ਕੁ ਮਿੰਟ ਵਾਸਤੇ ਕਰੀਏ, ਸਤਿਗੁਰੂ ਕਿਰਪਾ ਕਰਨ। ਵਾਹਿਗੁਰੂ 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 ਵਾਹਿਗੁਰੂ। ਇਹਦੇ ਨਾਲ ਮਨ ਟਿਕੇਗਾ ਤੇ ਜਦੋਂ ਇਸ ਦੇ ਨਾਲ ਮਨ ਟਿਕ ਗਿਆ ਨਾ, ਤੇ ਟਿਕੇ ਹੋਏ ਮਨ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ, ਜੋ ਆਪਣੇ ਪ੍ਰਭ ਭਾਵ ਐਸੇ ਕੰਮ ਕਰੀਏ, ਐ ਮੇਰੇ ਮਨ, ਹੇ ਮੇਰੇ ਮਨ ਐਸੇ ਕੰਮ ਕਰ, ਕਿਉਂਕਿ ਉੱਤਮ ਪੁਰਖ ਦੇ ਵਿੱਚ ਆਪਣੇ ਆਪ ਨੂੰ ਕਿਹਾ, ਮੇਰੇ ਮਨ ਐਸੇ ਕੰਮ ਕਰ ਜਿਸ ਕਰਕੇ ਆਪਣੇ ਪ੍ਰਭੂ ਨੂੰ ਭਾ ਜਾਵੇਂ, ਆਪਣੇ ਮਾਲਕ ਨੂੰ ਚੰਗਾ ਲੱਗ ਜਾਏ, ਮਾਲਕ ਤੈਨੂੰ ਪਸੰਦ ਕਰ ਲਵੇ, ਮਾਲਕ ਤੇਰੇ ਤੇ ਨਜ਼ਰੇ ਅਨਾਇਤ ਕਰ ਦੇਵੇ। ਆਪ ਜੀ ਪੜ੍ਹਦੇ ਹੋ ਨਾ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਐਸਾ ਕੰਮ ਬਿਲਕੁਲ ਨਾ ਕਰ ਜਿਸ ਕਰਕੇ ਤੈਨੂੰ ਅੰਤ ਨੂੰ ਪਸ਼ਚਾਤਾਪ ਕਰਨਾ ਪਵੇ, ਲੋਕ ਵੀ ਜਾਏ ਤੇ ਤੇਰਾ ਪਰਲੋਕ ਵੀ ਜਾਏ। ਫਿਰ ਮਹਾਰਾਜ ਕੀ ਕਰੀਏ, ਸੋਈ ਕੰਮ ਕਰਾਏ ਜਿਤ ਮੁਖ ਉਜਲਾ, ਉਹ ਕੰਮ ਕਰ ਜਿਸ ਕੰਮ ਦੇ ਕਰਨ ਕਰਕੇ ਤੇਰਾ ਮੁਖ ਉਜਲਾ ਹੋ ਜਾਏ, ਲੋਕ ਤੇ ਪ੍ਰਲੋਕ ਵਿੱਚ ਤੇਰਾ ਸਤਿਕਾਰ ਹੋਵੇ, ਲੋਕ ਸੁਹੇਲਾ ਪ੍ਰਲੋਕ ਸੁਹੇਲਾ ਹੋ ਜਾਏ। ਇਸ ਕਰਕੇ ਐਸਾ ਕੰਮ ਕਰਨਾ ਹੈ ਆ ਜਿਹੜਾ ਤੁਸੀਂ ਕੰਮ ਕਰ ਰਹੇ ਹੋ। ਮੈਂ ਬੇਨਤੀ ਅੱਗੇ ਵੀ ਕੀਤੀ ਕਈ ਵਾਰ ਕਿ ਚਾਰ ਕੰਮ ਹਰ ਮਨੁੱਖ ਨੇ ਰੋਜ਼ ਕਰਨੇ ਨੇ, ਚਾਰ ਕੰਮ ਕਰਨ ਦੀ ਹਦਾਇਤ ਕੀਤੀ ਹੈ। ਉੱਠਦਿਆਂ ਸਾਰ ਵਾਹਿਗੁਰੂ ਵਾਹਿਗੁਰੂ ਜਪਣਾ, ਕੋਈ ਰਾਮ ਜਪ ਲਵੇ, ਕੋਈ ਅੱਲਾ ਜਪ ਲਵੇ, ਕੋਈ ਗੋਡ ਜਪ ਲਵੇ, ਜਿਹੜਾ ਮਰਜ਼ੀ ਪਰਮਾਤਮਾ ਦਾ ਨਾਮ ਜਪੋ, ਕੋਈ ਗੁਰ ਕਹਿ ਕੇ ਛਕ ਲਵੇ, ਕੋਈ ਸਿਰ ਜੋੜ ਕਹਿ ਕੇ ਛਕ ਲਵੇ, ਹੈ ਤੇ ਮਿੱਠਾ ਹੀ ਹੈ ਨਾ। ਜੇ ਅੱਲਾ ਕਹੋ ਤੇ ਪ੍ਰਭੂ ਨਾਰਾਜ਼ ਨਹੀਂ ਹੋਣ ਲੱਗਾ, ਵਾਹਿਗੁਰੂ ਕਹੋਗੇ ਤੇ ਈਸਾ ਨੇ ਨਾਰਾਜ਼ ਨਹੀਂ ਹੋ ਜਾਣਾ। ਇਹ ਸਾਰੇ ਉਸਦੇ ਪਰਮਾਤਮਾ ਦੇ ਨਾਮ ਨੇ, ਪਰਮੇਸ਼ਰ ਦੇ ਹੀ ਸਾਰੇ ਨਾਮ ਨੇ, ਉਹਦੀ ਸਾਰੀ ਰਚਨਾ ਉਹ ਤੇ ਹੈ ਹੀ ਇੱਕ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉੱਠਦਿਆਂ ਸਾਰ ਪਰਮਾਤਮਾ ਦਾ ਨਾਮ ਜਪ, ਫਿਰ ਇਸ਼ਨਾਨ ਪਾਨ ਕਰਕੇ ਨਿਤਨੇਮ ਕਰ, ਤੀਸਰਾ ਕੰਮ ਆਣ ਕੇ ਸੰਗਤ ਵਿੱਚ ਬੈਠ, ਤੇ ਚੌਥਾ ਕੰਮ ਬੈਠ ਕੇ ਸੰਗਤ ਵਿੱਚ ਪਰਮਾਤਮਾ ਦਾ ਨਾਮ ਸੁਣ। ਪਰਮਾਤਮਾ ਦਾ ਨਾਮ ਸੁਣ, ਅੰਤਰ ਗੁਰੂ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ਼੍ਰਾਵਣੀ ਸੁਣਨਾ ਗੁਰ ਨਾਉ। ਕੰਨਾਂ ਦੇ ਨਾਲ ਗੁਰੂ ਦਾ ਨਾਮ ਸੁਣਨਾ, ਨੇਤਰਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਨੇ, ਗੁਰੂ ਦੀ ਸੰਗਤ ਦੇ ਦਰਸ਼ਨ ਕਰਨੇ, ਰਸਨਾਂ ਦੇ ਨਾਲ ਪਰਮਾਤਮਾ ਦਾ ਨਾਮ ਜਪਣਾ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸੋਈ ਕੰਮ ਕਰਾਏ ਜਿੱਤ ਮੁੱਖ ਉੱਜਲਾ, ਉਹ ਕੰਮ ਕਰ ਜਿਸ ਕਰਕੇ ਮੈਂ ਆਪਣੇ ਪ੍ਰਭੂ ਨੂੰ ਭਾ ਜਾਵਾਂ।
ਨੀਚ 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 ਅਤ ਨਾਨਾ, ਹੋਏ ਗਰੀਬ ਬੁਲਾਵਾ।
ਜਿਹੜੇ ਕਰਮ ਕਰਨੇ ਨੇ ਨਾ, ਜਿਹੜਾ ਕੰਮ ਕਰਨਾ ਤੂੰ, ਉਹਦੇ ਵਿੱਚ ਤੇਰੇ ਹਉਮੈ ਨਹੀਂ ਹੋਣੀ ਚਾਹੀਦੀ, ਕਿਉਂਕਿ ਜੇ ਹਉਮੈ ਵਿੱਚ ਕੀਤੇ ਕਰਮ ਸਾਰੇ ਬੇਅਰਥ ਨੇ। ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜੋ ਕੁੰਚਰ ਇਸ਼ਨਾਨ। ਇਹ ਹੈ ਤੇ ਸਾਰੇ ਸ਼ੁਭ ਕਰਮ, ਤੀਰਥ ਬਰਤ ਤਪ ਦਾਨ ਸਾਰੇ ਚੰਗੇ ਕੰਮ ਨੇ, ਪਰ ਜੇ ਹਉਮੈ ਹੰਕਾਰ ਆ ਗਿਆ ਨਾ, ਤੇ ਸਾਰੇ ਕੰਮ ਇਉਂ ਨੇ ਜਿਵੇਂ ਹਾਥੀ ਦਾ ਇਸ਼ਨਾਨ ਕਰਵਾ ਲਈਏ। ਕੋਈ ਨਦੀ ਵਿੱਚ ਵਾਰ ਕੇ ਹਾਥੀ ਦਾ ਇਸ਼ਨਾਨ ਕਰਵਾ ਦੇਵੇ, ਨਦੀ ਤੋਂ ਬਾਹਰ ਨਿਕਲੇਗਾ ਹਾਥੀ, ਫਿਰ ਉਸਨੇ ਖੇਸਵਾ ਆਪਣੇ ਸਿਰ ਵਿੱਚ ਪਾ ਲੈਣੀ, ਮਿੱਟੀ ਪਾ ਲੈਣੀ ਆਪਣੇ ਉੱਤੇ। ਬਰਤਨ ਮੰਗਣੇ ਬਹੁਤ ਉੱਤਮ ਕੰਮ ਹੈ, ਝਾੜੂ ਫੇਰਨਾ ਬਹੁਤ ਮਹਾਨ ਸੇਵਾ ਹੈ, ਸੰਗਤਾਂ ਦੇ ਜੋੜੇ ਝਾੜਨੇ ਉਸ ਤੋਂ ਵੀ ਉੱਤਮ ਸੇਵਾ ਹੈ। ਪਰ ਜੇ ਕਿਹਾ ਕਿ ਮੈਂ ਜੋੜਿਆਂ ਦੀ ਸੇਵਾ ਕਰਦਾ, ਮੈਂ ਲੰਗਰ ਵਿੱਚ ਰੋਜ਼ ਹੀ 2 ਘੰਟੇ ਆ ਕੇ ਬਰਤਨ ਮਾਂਜਦਾ ਹਾਂ, ਮੈਂ ਤੇ ਅੰਮ੍ਰਿਤ ਵੇਲੇ 3 ਵਜੇ ਆ ਕੇ ਗੁਰੂ ਵਿੱਚ ਗੁਰੂ ਘਰ ਝਾੜੂ ਫੇਰਦਾ ਹਾਂ, ਜਿੱਥੇ ਮੈਂ ਆ ਗਈ ਨਾ, ਉਹ ਸਾਰਾ ਹੀ ਖਤਮ ਹੋ ਜਾਣਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਕਹਿੰਦੇ ਨੇ ਨੀਚੋ ਨੀਚ ਨੀਚ ਅਤ ਨਾਨਾ, ਨੀਵਿਆਂ ਤੋਂ ਨੀਵੇਂ ਹੋ ਕੇ, ਨਿਮਰਤਾ ਤੋਂ ਨਿਮਰਤਾ ਵਿੱਚ ਆ ਕੇ। ਸਤਿਗੁਰੂ ਪਾਤਸ਼ਾਹ ਜੀ ਕਿੰਨੀ ਨਿਮਰਤਾ ਦੇ ਵਿੱਚ ਆਉਂਦੇ ਨੇ। ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਜਗਨਨਾਥ ਗੋ ਹਰ ਜਗਨਨਾਥ, ਕਿ ਮੈਨੂੰ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਦੇ। ਸਾਹਿਬ ਕਹਿੰਦੇ ਨੀਚੋ ਨੀਚ ਨੀਚ ਅਤ ਨੰਨ, ਨੀਵਿਆਂ ਤੋਂ ਨੀਵੇਂ, ਉਹਨਾਂ ਤੋਂ ਵੀ ਨੀਵੇਂ ਤੇ ਉਹਨਾਂ ਤੋਂ ਵੀ ਨਾਨਾ, ਬਿਲਕੁਲ ਸੂਖਸ਼ਮ ਰੂਪ ਹੋ ਕੇ। ਰੰਚਕ ਮਾਤਰ ਵੀ ਤੇਰੇ ਮਨ ਵਿੱਚ ਹਉਮੈ ਹੰਕਾਰ ਨਾ ਆਵੇ, ਰੰਚਕ ਮਾਤਰ ਵੀ ਤੇਰੇ ਮਨ ਵਿੱਚ ਨਾ ਆਵੇ ਕਿ ਮੈਂ ਕਰ ਰਿਹਾ, ਕਿਉਂਕਿ ਸੰਸਾਰੀ ਲੋਕ ਜਿਹੜਾ ਨਾ, ਇਹ ਮੈਂ ਕਰਤਾ ਮੈਂ ਭੋਗਤਾ ਮੰਨਦਾ, ਵੀ ਮੈਂ ਹੀ ਕਰਨ ਵਾਲਾ ਮੈਂ ਹੀ ਭੋਗਣ ਵਾਲਾ ਨਹੀਂ। ਅਤ ਸਹਿ ਕਰਕੇ ਨਿਮਰਤਾ ਵਿੱਚ ਆ ਕੇ ਆਪਣਾ ਆਪ ਨਹੀਂ ਜਣਾਉਣਾ, ਸੇਵਾ ਕਰਨੀ ਹੈ ਤੇ ਤੈਨੂੰ ਨਹੀਂ ਪਤਾ ਹੋਣਾ ਚਾਹੀਦਾ ਵੀ ਕੋਈ ਆਇਆ ਹੈ ਕਿ ਨਹੀਂ ਕੋਈ ਗਿਆ। ਇਸ ਕਰਕੇ ਹੋਏ ਗਰੀਬ ਬੁਲਾਵੋ, ਗਰੀਬ ਨਿਮਰਤਾ ਵਿੱਚ ਹੋ ਕੇ, ਗਰੀਬੀ ਵਿੱਚ ਹੋ ਕੇ। ਗਰੀਬੀ ਦਾ ਮਤਲਬ ਇਹ ਨਹੀਂ ਵੀ ਤੁਹਾਡੇ ਬਸਤਰ ਫਟੇ ਹੋਣੇ ਚਾਹੀਦੇ ਨੇ, ਤੁਹਾਡੇ ਕੋਲ ਪ੍ਰਸ਼ਾਦੇ ਦਾ ਪ੍ਰਬੰਧ ਨਾ ਹੋਵੇ, ਕੋਈ ਕਾਰੋਬਾਰ ਨਾ ਹੋਵੇ, ਇਹ ਨਹੀਂ ਗਰੀਬੀ। ਗਰੀਬੀ ਮਨ ਦੀ ਗਰੀਬੀ ਰੱਖਣੀ ਹੈ, ਮਨ ਦੀ ਗਰੀਬੀ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ। ਕਾਹਦੀ ਗਦਾ? ਕਹਿੰਦੇ ਸਾਰਿਆਂ ਦੇ ਚਰਨਾਂ ਦੀ ਮੈਂ ਧੂੜ ਬਣ ਜਾਵਾਂ, थियो पवाही दब जे साई लोड़े सब एक छिजे प्याला ताड़ी है ता साई दे दर वाड़ी है। दब तो प्रेरणा ले लै वो अपने मालिक दे दर ते विछदी आके पर विछण तो पहलो ना किन्ने उसनू जफर जलने पैंदे ने ਤਾਂ ਜਾ ਕੇ ਸਫਾਂ ਬਣਦੀਆਂ ਨੇ ਤਾਂ ਗੁਰੂ ਕੀ ਸੰਗਤ ਥੱਲੇ ਵਿਛਦੀਆਂ ਨੇ। ਅਤਸ਼ਹਿ ਨਿਮਰਤਾ ਵਿੱਚ ਆ ਜਾ ਗਰੀਬੀ ਦੇ ਵਿੱਚ ਆ ਜਾ ਹੋਏ ਗਰੀਬ ਬੁਲਾਵੋ ਐ ਮੇਰੇ ਮਾਲਕ ਮੈਂ ਨਿਮਰਤਾ ਵਿੱਚ ਹੋ ਕੇ ਗਰੀਬੀ ਵਿੱਚ ਹੋ ਕੇ ਆਜ਼ਦੀ ਵਿੱਚ ਹੋ ਕੇ ਤੈਨੂੰ ਆਪ ਜੀ ਨੂੰ ਬੁਲਾਉਣਾ
ਕਰਾਂ। अनक अडंबर माया के बिरथे तास्यो प्रीत कटावा।
विश्राम दे के सतगुरु जी बख्शिश करदे ने कि अनक अडंबर माया के बिरथे माया दे अनेक प्रकार दे जड़े अडंबर रचे हुए ने ना इंसान ने जिहड़े माया दे अनेक अडंबर रचे हुए ने मैं ए भी करना वा आ भी करना वा ए भी मेरा कारोबार होवे मेरी फैक्ट्रियां भी होन पेट्रोल पंप भी मेरे होन मनुख चाहुंदा है सारे संसार दी माया मेरे कोल ही होनी चाहीदी है। दूसरा क्यों प्रशादा शक जाए दूसरे दा प्रशादा रुखा भी सानू चंगा नहीं पाउंदा कि ये उस रुखी में रोटी क्यों खा रहा है अपने मल्ले नहीं देखदा। सतगुरु पातशाह जी कहिंदे ने ये जितने भी सारे माया दे अडंबर ने भलिया ये बिरथे ने बेअर्थ ने इन्हां विच किसे ने तेरे नाल नहीं जाना इस करके ऐ मेरे मन हे मेरे मन तांस्यों प्रीत कटावो मैं उन्हां पदार्थां नाल उन्हां अडंबरां दे नाल प्रीत नूं कटाउणा करां अपनी रोजी दा जितना प्रबंध है उतना रोजी दा प्रबंध करां। वह मालिक ने देनी है धर्म की किरत करनी नाम जपना वंड छकना है इस करके माया की प्रीत घटानी है तो मालिक दे नाल प्रीत वधानी है। जिमें जिमें माया नालों प्रीत घटेगी ना तिवें तिवें मालिक दे नाल प्रीत वध जाएगी तो जिमें जिमें माया की प्रीत वधेगी परमात्मा की प्रीत घट जाएगी क्योंकि प्रीत तो एक नाल ही लगनी है ना। ਇਹ ਤਾਂ ਨਹੀਂ ਨਾ ਵੀ ਮਾਇਆ ਨਾਲ ਵੀ ਪ੍ਰੀਤ ਹੋਵੇ ਤੇ ਪਰਮਾਤਮਾ ਨਾਲ ਵੀ ਪ੍ਰੀਤ ਹੋਵੇ ਨਹੀਂ ਮਾਇਆ ਉਪਜੀਵਕਾ ਵਾਸਤੇ ਇਹ ਤਨ ਦੇ ਵਾਸਤੇ ਮਾਇਆ ਭੋਗਣੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਾ ਤੈਸੇ ਗੁਰਸਿੱਖ ਨੂੰ ਕੋ ਜਿਹੜੇ ਗੁਰਸਿੱਖ ਨੇ ਨਾ ਉਹਨਾਂ ਦੇ ਵਾਸਤੇ ਮਾਇਆ ਸੁਖਦਾਇਕ ਹੈ ਪਰ ਜਿਹੜੇ ਮਨਮੁੱਖ ਪੁਰਸ਼ ਨੇ ਉਹਨਾਂ ਵਾਸਤੇ ਦੁੱਖਦਾਇਕ ਹੈ। एक लड़की पति वर्त धर लड़की है वो अपने तन ते शिंगार करती है अपने परिवार नू अपने पति नू चंगी लगती है। एक वेसवा वो शिंगार करती है वो सारे उसनू लानत पाउंदे ने है ते शिंगार ही ना। इस करके माया जिहड़ी है ना उपजीविका वास्ते वरतनी पाप नहीं पर माया वास्ते जीवन ये पाप है। इस करके साहब कहिंदे ने
जो अपनो स्वामी सुख मानै ता मैं शोभा पावो।
जो अपनो स्वामी सुख मानै जो जिवें अपना स्वामी सुख मने मेरा स्वामी मेरे ते खुश हो जाए मेरे ते प्रसन्नता दे विच आ जाए ता ही मैं शोभा पाउना हां। दास ਉਹ ਸੋਭਾ ਪਾਉਂਦਾ ਹੈ ਜਿਹਦਾ ਮਾਲਕ ਖੁਸ਼ ਹੈ ਜਿਹਦਾ ਮਾਲਕ ਉਹਦੇ ਤੇ ਰਹਿਮਤ ਕਰਦਾ ਹੈ ਨਾ ਉਹ ਦਾਸ ਪ੍ਰਸੰਨਤਾ ਵਿੱਚ ਹੈ।
ਦਾਸਨ ਦਾਸ ਰੀਨ ਦਾਸਨ ਕੀ ਜਨ ਕੀ ਟਹਿਲ ਕਮਾਵੋ।
ਜਿਹੜੇ ਦਾਸ ਨੇ ਦਾਸਾਂ ਦੇ ਦਾਸਾਂ ਦੀ ਜਿਹੜੀ ਰੇਨ ਧੂੜੀ ਹੈ ਉਹਨਾਂ ਦੇ ਦਾਸਾਂ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਨਾ ਉਹਨਾਂ ਨੂੰ ਪ੍ਰਾਪਤ ਕਰਾਂ ਔਰ ਉਹਨਾਂ ਦੇ ਦਾਸਾਂ ਦੀ ਮੈਂ ਟਹਿਲ ਕਮਾਵਾਂ ਸੇਵਕਾਂ ਦੇ ਪ੍ਰਭੂ ਦੇ ਪਿਆਰਿਆਂ ਦੀ ਮੈਂ ਸੇਵ ਕਮਾਵਾਂ ਟਹਿਲ ਕਮਾਵਾਂ
ਸਰਬ ਸੁਖ ਵਡਿਆਈ ਨਾਨਕ ਜੀਵ ਮੁਖ ਬੁਲਾਵੋ
ਮੇਰੇ ਵਾਸਤੇ ਸਾਰੇ ਸੁਖ ਸਾਰੀ ਵਡਿਆਈ ਇਹੀ ਨਾਨਕ ਜੀਵੋ ਮੁਖੋਂ ਬੁਲਾਵੋ ਮੈਂ ਆਪਣੇ ਮੁਖੋਂ ਆਪਣੇ ਜੀ ਮਨ ਕਰਕੇ ਉਸ ਮਾਲਕ ਨੂੰ ਬੁਲਾਉਂਦਾ ਰਹਾਂ ਉਸ ਮਾਲਕ ਨੂੰ ਜਪਦਾ ਰਹਾਂ ਉਹਦਾ ਨਾਮ ਹੀ ਮੇਰੇ ਵਾਸਤੇ ਵਡਿਆਈ ਹੈ ਉਹਦਾ ਨਾਮ ਹੀ ਮੇਰੇ ਵਾਸਤੇ ਸੁੱਖ ਨੇ ਇਸ ਕਰਕੇ ਭਾਈ ਨਾਮ ਜਪਣਾ ਹੈ ਨਾਮ ਜਪਣ ਕਰਕੇ ਹੀ ਸਾਰੇ ਸੁੱਖ ਮਿਲਦੇ ਨੇ ਵਡਿਆਈਆਂ ਮਿਲਦੀਆਂ ਨੇ ਉਹ ਮਾਲਕ ਵੀ ਆਪਣੇ ਸੇਵਕ ਦੇ ਉੱਤੇ ਸਿੱਖ ਦੇ ਉੱਤੇ ਪ੍ਰਸੰਨਤਾ ਵਿੱਚ ਹੁੰਦਾ ਹੈ
ਦਾਸਨ ਦਾਸ ਰੇਨ ਦਾਸਨ ਕੇ ਜਨ ਕੇ ਟਹਿਲ ਸਰਬ ਸੁਖ ਵਡਿਆਈ ਨਾਨਕ ਜੀਵੋ ਮੋਹ ਬੁਲਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ